ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੇਰ ਕਰੋ ਤ੍ਰਿਣ ਤੇ ਮੁਹੇ ਜਾਹੇ, ਗਰੀਬ ਨਿਵਾਜ ਨਾ ਦੂਸਰ ਤੋ ਸੋ। ਪੂਲ ਸ਼ਿਮੋ ਹਮਰੀ ਪ੍ਰਭੂ ਆਪਨ, ਪੂਲਨ ਹਾਰ ਕਹੂੰ ਕਉ ਮੋ ਸੋ। ਸੇਵ ਕਰੈ ਤੁਮਰੀ ਤਿਨ ਕੇ, ਛਿਨ ਮੈਂ ਤਨ ਲਾਗਤ ਤਾਮ ਪਰੋ ਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੀ, ਭਾਰੀ ਪੁਜਾਨ ਕੋ ਭਾਰੀ ਪਰੋਸੋ। ਸੇਵ ਕਰੈ ਤੁਮਰੀ ਤਿਨ ਕੇ, ਛਿਨ ਮੈਂ ਧਨ ਲਾਗਤ ਤਾਮ ਪਰੋਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੀ, ਭਾਰੀ ਪੁਜਾਨ ਕੋ ਭਾਰੀ ਪਰੋਸੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ, ਚਲਿੱਤਰ ਸੋਲਵਾ ਦੋਹਰਾ, ਤੀਰਸਤ ਦੁਰਵ ਕੇ ਹੁਤ, ਰਹਿਤ ਰਾਏ ਸੁਖ ਪਾਏ, ਦਰਬ ਹੇਤ ਤਿਹ ਠਾਉ ਰਹੀ, ਰਾਮ ਜਨੀ ਇਕ ਆਏ। ਤੀਰਸਤ ਦੁਰਵ ਕੇ ਹੁਤ, ਰਹਿਤ ਰਾਏ ਸੁਖ ਪਾਏ, ਦਰਬ ਹੇਤ ਤਿਹ ਠਾਉ ਰਹੀ, ਰਾਮ ਜਨੀ ਇਕ ਆਏ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਰਵਣ ਕਰ ਰਹੇ ਹੋ ਸ਼੍ਰੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨ ਰਚਨਾ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ, ਸ਼੍ਰੀ ਚਰਿਤਰੋ ਪਾਖਿਆਨ ਦੀ ਲੜੀ ਵਾਰ ਵਿਚਾਰ। ਸੋ ਹੁਣ ਤੱਕ 15 ਚਲਿੱਤਰ ਜੋ ਹਨ ਵਿਚਾਰ ਸਹਿਤ ਸੰਪੂਰਨ ਹੋ ਚੁੱਕੇ ਹਨ। ਸੋ ਅੱਜ 16ਵਾਂ ਚਲਿੱਤਰ ਜਿਹੜਾ ਹੈ ਉਹ ਆਰੰਭ ਕਰਨ ਜਾ ਰਹੇ ਹਾਂ ਹਤਗੁਰਾਂ ਦੀ ਕਿਰਪਾ ਦੇ ਨਾਲ। ਸੋ ਆਓ ਬੜੇ ਪਿਆਰ ਦੇ ਨਾਲ 16ਵੇਂ ਚਲਿੱਤਰ ਦੀ ਵਿਚਾਰਧਾਰਾ ਨਾਲ ਜੁੜਨਾ ਕਰੀਏ ਜੀ। ਦੋਹਰਾ, ਤੀਰਸਤ ਦੁਰਬ ਕੇ ਹੁਤ, ਰਹਿਤ ਰਾਏ ਸੁਖ ਪਾਏ, ਦਰਬ ਹੇਤ ਤਿਹ ਠਾਉ ਰਹੀ, ਰਾਮ ਜਨੀ ਇਕ ਆਏ। ਸਾਹਿਬ ਜੀ ਬਚਨ ਕਰਦੇ ਨੇ ਕਿ ਵਜ਼ੀਰ ਨੇ ਰਾਜੇ ਨੂੰ ਇੱਕ ਹੋਰ ਪ੍ਰਸੰਗ ਸੁਣਾਇਆ। ਉਹ ਆਖਣ ਲੱਗਾ ਕਿ ਇੱਕ ਸਤਲੁਜ ਦਰਿਆ ਦੇ ਕੰਢੇ 'ਤੇ ਇੱਕ ਰਾਜਾ ਰਹਿੰਦਾ ਸੀ। ਬਹੁਤ ਹੀ ਸੁੱਖ ਦੇ ਸਹਿਤ ਉਹ ਰਹਿਣਾ ਕਰਦਾ ਸੀ, ਬਹੁਤ ਸੁੱਖ ਅਤੇ ਆਨੰਦ 'ਚ ਰਹਿ ਰਿਹਾ ਸੀ। ਉਹਦੇ ਕੋਲ ਬਹੁਤ ਜ਼ਿਆਦਾ ਧਨ ਦੌਲਤ ਸੀ ਅਤੇ ਧਨ ਦੌਲਤ ਦਾ ਲਾਲਚ ਕਰਕੇ ਇੱਕ ਦਿਨ ਇੱਕ ਵੇਸਵਾ ਜਿਹੜੀ ਹੈ ਰਾਜੇ ਕੋਲ ਆਈ ਹੈ। ਅੜਿੱਲ ਸੱਜਿਆ ਜਾਕੋ ਨਾਮ, ਸਕਲ ਜਗ ਜਾਣਈ, ਲਦੀਆ ਵਾਕੀ ਨਾਮ ਹੀ ਤਿਉ ਬਹਿ ਜਾਣਈ। ਅਤੇ ਜਿਸਦਾ ਨਾਮ ਸੰਸਾਰ ਦੇ ਵਿੱਚ ਸੱਜਿਆ ਕਰਕੇ ਜਾਣਿਆ ਜਾਂਦਾ ਸੀ, ਪਰ ਜੋ ਉਹਦੇ ਕੋਈ ਨੇੜੇ ਰਹਿਣ ਵਾਲੇ ਮਿੱਤਰ ਸਨ ਉਸ ਨੂੰ ਲਦੀਆ ਨਾਮ ਕਰਕੇ ਵੀ ਪਹਿਚਾਣਦੇ ਸਨ। ਜੋ ਕਉ ਪੁਰਖ ਬਲੋਕ ਤਿਨ ਕੋ ਆਏ ਕੈ, ਹਉ ਮਨ ਬਚ ਕ੍ਰਮ ਕਾ ਰਹਿਤ ਹਿਰਦੈ ਸੁਖ ਪਾਏ ਕੈ। ਅਤੇ ਉਹ ਇਤਨੀ ਸੁੰਦਰ ਸੀ, ਜੇਕਰ ਕੋਈ ਪੁਰਸ਼ ਉਸ ਨੂੰ ਵੇਖ ਲੈਂਦਾ ਸੀ ਤਾਂ ਉਹ ਮਨ ਕਰਮ ਅਤੇ ਬਚਨਾ ਕਰਕੇ ਉਸ ਇਸਤਰੀ ਦੇ ਵੱਸ ਵਿੱਚ ਹੋ ਜਾਂਦਾ ਸੀ, ਆਨੰਦਮਈ ਹੋ ਜਾਂਦਾ ਸੀ। ਅਬ ਉਹਦੇ ਵੱਸ ਵਿੱਚ ਆ ਕੇ ਜਿਵੇਂ ਉਹ ਆਖਦੀ ਉਵੇਂ ਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਸੀ, ਕਾਮ ਦੇ ਵੱਸ ਹੋਇਆ। ਦੋਹਰਾ, ਨਿਰਖ ਰਾਏ ਸੋ ਬਸ ਭਈ, ਤਿਸ ਬਸ ਹੋਤ ਨਾ ਸੋਏ, ਤਿੰਨ ਚਿਤ ਮੈਂ ਚਿੰਤਾ ਕਰੀ, ਕਿਹ ਬਿਦ ਮਿਲ ਬੋ ਹੋਏ। ਜਦ ਉਹ ਸ਼ਜੀਆ ਨਾਂ ਦੀ ਇਸਤਰੀ ਨੇ ਰਾਜੇ ਨੂੰ ਵੇਖਿਆ ਤਾਂ ਰਾਜੇ ਨੂੰ ਵੇਖ ਕੇ ਉਹਦੇ 'ਤੇ ਮੋਹਿਤ ਹੋ ਗਈ, ਪਰ ਉਹ ਰਾਜਾ ਉਹਦੇ ਵੱਸ ਨਾ ਹੋਇਆ, ਰਾਜਾ ਉਹਦੇ ਉੱਤੇ ਮੋਹਿਤ ਨਾ ਹੋਇਆ। ਇਸ ਕਰਕੇ ਉਹਨੇ ਆਪਣੇ ਮਨ 'ਤੇ ਬਹੁਤ ਚਿੰਤਾ ਕੀਤੀ ਕਿ ਹੁਣ ਕੀ ਕੀਤਾ ਜਾਵੇ, ਕਿਸ ਤਰੀਕੇ ਦੇ ਨਾਲ ਰਾਜੇ ਨਾਲ ਮੇਲ ਮਿਲਾਪ ਹੋਵੇ। ਯਹ ਮੋਹ ਪਰ ਰੀ ਜਤ ਨਹੀਂ, ਕਹੋ ਕਸ ਕਰੋ ਉਪਾਏ, ਮੋਹ ਰੇ ਸਦਨ ਨ ਆਵਈ, मोहे नहले तो बुलाए। वो सोचन लगी कि ए राजा मेरे उते प्रसन्न नहीं हुंदा, ते हुण मैं की करां, किड़ा उपा करां कि इनू अपने वस विच करां जिहदे नाल मेरे ते खुश हो जावे। ना ही मेरे घर विच आउंदा है, ना मैनू अपने पास महल दे विच बुलाउंदा है। तुरत तवन को कीजिए, केह बिद मिलन उपाय, जंतर मंतर चेटक चरित्र कीए, जो बस होवे जाए। उस सोचन लगी कि हुण छेती तो छेती कोई ना कोई उपाय करना चाहिदा है ताकि राजे नाल छेती तो छेती मिलाप कीता जावे। उसने बहुत जंतर मंतर कीते, बड़े जादू टूने कीते, अनेक प्रकार दे चित्र भी खेडे कि राजा ओहदे वस विच आ जावे। जंतर मंतर रही हार, कर राए मिलियो नह आए, हेक चरित्र तब तिन कियो, बस कर बे के पहाए। ते हुण जिन्ने उसने जंतर मंतर कीते सब करके थक गई, पर राजा उसनु मिलन वास्ते नहीं आया। फिर उसने आखिर थक हार के एक चरित्र खेडिया कि तां कि ओ राजे नु अपने ते मोहित कर सके, अपने वस विच कर सके। बस्तर सबै भगवे करे, धर जुगिया को भेस, सभा मध्य तिहराए कहो, कीनो आने आदेश। सब तरीकों के नाल उसने भगवे रंग दे वस्त्र पहन ले, जोगियां वाला वेश बना लिया। राजे सभा दे विच पहुंच गई, सभा दे विच जा करके उसने राजे नू नमस्कार कीती। अड़ेल तेह जुगिया है लख राए, रीज तमै रहे हो, जाते कच्छ संग्रहो, मंत्र मन मोह कहे हो। राजे ने जिस वेले जोगी नू वेख्या, पेशवा जोगी बनी हुई सी, उस नू वेख्या तो बहुत मन विच खुश होया। राजे ने सोचिया कि इस जोगी दे पासों कोई ना कोई मंत्र जड़ा है वो जरूर सिखांगे। तेह गृह दियो पठा एक दूत बुलाए कै, हौ कला सिखन के हेत मंत्र समझाए कै। राजे ने अपना एक दूत भेजिया उस जोगी दे पास जो वेसवा जोगी बन के बैठी हुई सी, उदे कोल अपना दूत भेजिया अपना सुनेहा दे करके कि राजा जड़ा है वो तुहाडे कोलो कुछ ना कुछ मंत्र जड़ा है सीखना चाहुंदा है। चाओ पई चल सेवक जुगिया पहया वा, राए कहे ओ सो ताहे जतावा। राजा दे जड़ा दूत सीगा वो चल के जोगी दे कोल आया, तो जो राय राजे ने आख्या सी वो जाके जोगी नू आखन लगा, कछु मंत्र मोर ई सेह दीजै, कृपा जान कारज प्रभ कीजै। वो दूत आखन लगा, हे जोगी जी, राजे दे मन दी ये इच्छा है, तुसी उन्हां दा ये कारज करना करो, वो तुहाडे कोलों कुछ मंत्र जड़े हन वो सीखना चाहुंदे ने। दोहरा ठहर एक लव शोर, देख कही जोग यह बात, ले आव हो राजे इहां, जो गुण सिखे ओ चहात। पूरा एक पहर बीत जान तो बाद उस वेसवा ने जोगी बन बैठी हुई ने अपनियां अखां खोलियां ते आखन लगी कि जेकर राजा ये गुण सीखना चाहुंदा है जंतर मंत्र दा तो उसनू साडे कोल लैके आवो। हर दरातर बीतै जबै, आवै हमरे पास, श्री गोरख की माया ते जय हे नहीं निरास। आखन लगी जिस वेले अद्धी रात दा समा होवे उसनू साडे कोल लैके आउणा ते श्री गोरखनाथ दी कृपा दे नाल वो बिल्कुल भी निराश नहीं जावेगा, उसनू जरूर दात प्राप्त होवेगी। चाओ पई सेवक तां सो जाए सुनायो, हर दरातर बीते सो जगायो। राजे सेवक ने जाके राजे नू सारी गल सुनाई। अद्धी रात जिस वेले बीत चुकी सी उस वेले जा करके राजे नू जगाया है, तां जुगिया के गृह लै आयो, हेर राय त्रे अत सुख पायो। ਅੱਧੀ ਰਾਤ ਬੀਤਣ ਤੇ ਸੇਵਕ ਨੇ ਰਾਜੇ ਨੂੰ ਜਗਾਇਆ ਤੇ ਜਗਾ ਕੇ ਜੋਗੀ ਦੇ ਘਰ ਦੇ ਵਿੱਚ ਲੈ ਆਇਆ। ਰਾਜੇ ਨੂੰ ਆਪਣੇ ਘਰ ਦੇ ਵਿੱਚ ਅੱਧੀ ਰਾਤ ਨੂੰ ਆਇਆ ਵੇਖ ਕੇ ਇਸਤਰੀ ਨੇ ਬਹੁਤ ਹੀ ਸੁੱਖ ਪ੍ਰਾਪਤ ਕੀਤਾ। ਦੋਹਰਾ ਰਾਜਾ ਸੋ ਆਏ ਸ ਕਹੀ ਦੀ ਜੈ ਲੋਗ ਉਠਾਏ, ਧੂਪ ਦੀਪ ਅਛਤ ਪੁਹਪ ਆਛੋ ਸੁਰਾ ਮੰਗਾਏ। ਉਹ ਵੇਸਵਾ ਬਣੀ ਹੋਈ ਜੋ ਵੇਸਵਾ ਜੋਗੀ ਬਣ ਬੈਠੀ ਸੀ ਉਹ ਆਖਣ ਲੱਗੀ ਰਾਜੇ ਨੂੰ ਕਿ ਜੋ ਵੀ ਤੁਹਾਡੇ ਨਾਲ ਲੋਕ ਆਏ ਹੋਏ ਨੇ ਸਾਰਿਆਂ ਨੂੰ ਆਪੋ ਆਪਣੇ ਥਾਂ ਟਿਕਾਣੇ ਵੱਲ ਭੇਜ ਦਿਓ ਅਤੇ ਇੱਥੇ ਧੂਫ ਦੀਵਾ ਚੌਲ ਅਤੇ ਫੁੱਲ ਅਤੇ ਵਧੀਆ ਅੜੀ ਹੈ ਨਸਲ ਦੀ ਵਧੀਆ ਅੜੀ ਸ਼ਰਾਬ ਜਿਹੜੀ ਹੈ ਉਹ ਇੱਥੇ ਮੰਗਵਾ ਕੇ ਰੱਖ ਲੈਣਾ ਕਰੋ। ਤਬ ਰਾਜੈ ਤੈ ਸੋ ਕੀਆ ਲੋਗਨ ਦਿਆ ਉਠਾਏ, ਧੂਪ ਦੀਪ ਅਛਤ ਪੁਹਪ ਆਛੋ ਸੁਰਾ ਮੰਗਾਏ। ਰਾਜੇ ਨੇ ਉਵੇਂ ਕੀਤਾ, ਸਾਰਿਆਂ ਜਿਹੜੇ ਲੋਕ ਨਾਲ ਆਏ ਹੋਏ ਸੀ ਵਜ਼ੀਰ ਸਨ ਸੇਵਕ ਸਨ ਸਭਨਾਂ ਨੂੰ ਵਾਪਸ ਭੇਜ ਦਿੱਤਾ ਅਤੇ ਆਪ ਉਸਨੇ ਧੂਪ ਦੀਵਾ ਚੌਲ ਫੁੱਲ ਅਤੇ ਵਧੀਆ ਸ਼ਰਾਬ ਜਿਹੜੀ ਸੀ ਮੰਗਵਾ ਕੇ ਰੱਖ ਲਈ। ਤਬ ਰਾਜੈ ਆਪਣੇ ਸਭਨ ਲੋਗਨ ਦੀਆ ਉਠਾਏ, ਆਪ ਇਕੇਲੋ ਹੀ ਰਹੇ ਹੋ ਮੰਤਰ ਹੇਤ ਸੁਖ ਪਾਏ। ਤਦ ਰਾਜੇ ਨੇ ਸਭ ਨੂੰ ਉਠਾ ਕਰਕੇ ਹੁਕਮ ਕਰਕੇ ਆਪੋ ਆਪਣੇ ਟਿਕਾਣਿਆਂ ਨੂੰ ਭੇਜ ਦਿੱਤਾ ਅਤੇ ਆਪ ਜੋਗੀ ਦੇ ਕੋਲ ਇਕੱਲਾ ਹੀ ਰਹਿ ਗਿਆ ਤਾਂ ਕਿ ਮੰਤਰ ਨੂੰ ਸਿੱਖ ਸਕੇ, ਮੰਤਰ ਦੀ ਪ੍ਰਾਪਤੀ ਕਰ ਸਕੇ। ਚਾਓ ਪਈ ਰਹੇ ਇਕੇਲੋ ਰਾਏ ਨਿਹਾਰਿਓ, ਤਬ ਜੋਗੀ ਇਹ ਭਾਂਤ ਉਜਾਰਿਓ। ਜਿਸ ਵੇਲੇ ਰਾਜਾ ਇਕੱਲਾ ਰਹਿ ਗਿਆ ਤਾਂ ਉਹ ਜੋਗੀ ਜੋ ਵੇਸਵਾ ਬਣੀ ਹੋਈ ਸੀ ਵੇਸਵਾ ਜੋਗੀ ਬਣੀ ਹੋਈ ਸੀ ਉਹ ਇਹ ਵੇਖ ਕੇ ਕਿ ਹੁਣ ਰਾਜਾ ਇਕੱਲਾ ਹੈ ਤਾਂ ਉਹ ਆਖਣ ਲੱਗੀ, ਚਮਤਕਾਰ ਇੱਕ ਤੋਹੇ ਦਿਖੈ ਹਾਂ ਤੇ ਪਾਛੇ ਤੁਹੇ ਮੰਤਰ ਸਿਖੈ ਹਾਂ। ਉਹ ਆਖਣ ਲੱਗੀ, ਹੇ ਰਾਜਨ, ਸਭ ਤੋਂ ਪਹਿਲਾਂ ਤੁਹਾਨੂੰ ਇੱਕ ਚਮਤਕਾਰ ਵਿਖਾਇਆ ਜਾਵੇਗਾ, ਉਸ ਤੋਂ ਬਾਅਦ ਤੁਹਾਨੂੰ ਮੰਤਰ ਸਿਖਾਇਆ ਜਾਵੇਗਾ। ਦੋਹਰਾ ਹੋਤ ਪੁਰਖ ਤੇ ਮੈਂ ਤ੍ਰਿਆ, ਤ੍ਰਿਆ ਤੇ ਨਿਰ ਹੋਵੇ ਜਾਓ। ਆਖਣ ਲੱਗੀ, ਸਭ ਤੋਂ ਮੈਂ ਪੁਰਸ਼ ਤੋਂ ਇਸਤਰੀ ਬਣਾਂਗੀ ਅਤੇ ਫਿਰ ਇਸਤਰੀ ਤੋਂ ਮਨੁੱਖ ਬਣ ਜਾਵਾਂਗੀ। ਨਰ ਹੋਵੇ ਸਿੱਖ ਵੋ ਮੰਤਰ ਤੁਹੇ, ਤ੍ਰੈ ਹੋਵੇ ਭੋਗ ਕਮਾਓ। ਅਤੇ ਆਖਣ ਲੱਗੀ, ਜਿਸ ਵੇਲੇ ਮੈਂ ਮਰਦ ਬਣਾਂਗੀ, ਇਸਤਰੀ ਦੀ ਮਰਦ ਬਣਾਂਗੀ, ਮਰਦ ਬਣ ਕੇ ਮੈਂ ਤੁਹਾਨੂੰ ਮੰਤਰ ਸਿਖਾਵਾਂਗਾ। ਜਿਸ ਵੇਲੇ ਮੈਂ ਮਰਦ ਇਸਤਰੀ ਬਣਾ ਉਸ ਵੇਲੇ ਤੁਸੀਂ ਮੇਰੇ ਨਾਲ ਵਿਭਚਾਰ ਕਰੋਗੇ। ਰਾਏ ਬਾਚ ਪੁਰਖ ਮੰਤਰ ਦਾਇਕ ਪਿਤਾ ਮੰਤਰ ਦਾਏ ਤ੍ਰਿਅਮਾਤ। ਰਾਜਾ ਆਖਣ ਲੱਗਾ ਕਿ ਹੇ ਜੋਗੀ ਜੀ, ਜਿਹੜਾ ਮੰਤਰ ਦਿੰਦਾ ਹੈ, ਮੰਤਰ ਦੇਣ ਵਾਲਾ ਪੁਰਖ ਆਦਮੀ ਉਹ ਪਿਤਾ ਸਮਾਨ ਹੁੰਦਾ ਹੈ ਅਤੇ ਮੰਤਰ ਦੇਣ ਵਾਲੀ ਇਸਤਰੀ ਉਹ ਮਾਤਾ ਸਮਾਨ ਹੁੰਦੀ ਹੈ। ਤਿੰਨ ਕੀ ਸੇਵਾ ਕੀਜੀਏ ਭੋਗਨ ਕੀ ਨਾ ਜਾਤ। ਅਤੇ ਆਪਣੇ ਜੋ ਮਾਤਾ ਪਿਤਾ ਸਮਾਨ ਹਨ ਉਹਨਾਂ ਦਾ ਸੇਵਾ ਕਰਨੀ ਬਣਦੀ ਹੈ, ਨਾ ਕਿ ਉਹਨਾਂ ਦੇ ਨਾਲ ਵਿਭਚਾਰ ਕੀਤਾ ਜਾਵੇ। ਅੜਿੱਲ ਬਹੁ ਬਰਸਨ ਲੱਗ ਜਾਨ ਸੇਵ ਗੁਰ ਕੀਜੀਏ, ਜਤਨ ਕੋ ਟੱਕਰ ਬਹੁਰ ਸਮੰਤਰ ਹੈ ਲੀਜੀਏ। ਰਾਜਾ ਬਹੁਤ ਸਿਆਣਾ ਸੀ, ਉਹ ਆਖਣ ਲੱਗਾ ਕਿ ਬਹੁਤ ਬਰਸਨ ਆਖਣ ਲੱਗਾ ਬਹੁਤ ਸਾਲ ਲੱਗ ਜਾਂਦੇ ਨੇ ਆਪਣੇ ਗੁਰੂ ਦੀ ਸੇਵਾ ਕਮਾਉਣ ਦੇ ਵਿੱਚ ਹੀ, ਅਤੇ ਕਰੋੜਾਂ ਹੀ ਕੋਸ਼ਿਸ਼ਾਂ ਕਰੀਏ ਤੇ ਫਿਰ ਜਾ ਕੇ ਮੰਤਰ ਦੀ ਪ੍ਰਾਪਤੀ ਹੁੰਦੀ ਹੈ, ਫਿਰ ਜਾ ਕੇ ਜਿਹੜਾ ਗੁਰੂ ਹੈ ਮੰਤਰ ਦੀ ਪ੍ਰਾਪਤੀ ਕਰਵਾਉਂਦਾ ਹੈ। ਜਾਹੇ ਅਰਥ ਕੇ ਹੇਤ ਸੀਸ ਨਿਹੁਰਾਈ ਹੈ, ਹੋ ਕਹੋ ਚਤੁਰਤਾਸੋ ਕਿਉਂ ਕੇਲ ਮਚਾਈ ਹੈ। ਆਖਣ ਲੱਗੇ, ਇਸੇ ਕਰਕੇ ਹੀ ਜਿਹੜਾ ਗੁਰੂ ਮੰਤਰ ਦਿੰਦਾ ਹੈ ਉਹਦੇ ਅੱਗੇ ਫਿਰ ਸਿਰ ਝੁੱਕ ਜਾਂਦਾ ਹੈ, ਬੜੀ ਮਿਹਨਤ ਦੇ ਨਾਲ ਗੁਰੂ ਦੇ ਕੋਲੋਂ ਮੰਤਰ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਤੁਸੀਂ ਆਪ ਸੂਝਵਾਨ ਹੋ, ਸਿਆਣੇ ਹੋ, ਮੈਨੂੰ ਦੱਸੋ ਜਿਹੜਾ ਮੰਤਰ ਦੀ ਦਾਤ ਦੇਵੇ ਉਹਦੇ ਨਾਲ ਫਿਰ ਇਸ ਤਰੀਕੇ ਦੇ ਨਾਲ ਕਾਮ ਕਲੋਲਾਂ ਕਿਵੇਂ ਕੀਤੀਆਂ ਜਾ ਸਕਦੀਆਂ ਨੇ। ਚਾਓ ਪਈ ਤਬ ਜੋਗੀ ਇਹ ਭਾਂਤ ਸੁਣਾਇਓ, ਤਬ ਭੇਟਨ ਹਿਤ ਭੇਖ ਬਣਾਇਓ। ਉਸ ਵੇਲੇ ਜਿਹੜੀ ਵੇਸਵਾ ਜੋਗੀ ਬਣ ਬੈਠੀ ਸੀ ਉਸ ਵੇਲੇ ਆਖਣ ਲੱਗੀ, ਹੇ ਰਾਜਨ, ਅਸਲ ਦੇ ਜਮ ਤੇਰੇ ਵਾਸਤੇ ਹੀ ਇਹ ਜੋਗੀਆਂ ਵਾਲਾ ਭੇਸ ਬਣਾਇਆ ਹੈ। अब मेरे संग भोग कमाइए, हान पिया सुब सेध सुहाइए। आखन लगी तू हुण इंज कर कि तू मेरे नाल विचार करना कर, भोग करना कर। हे प्यारे तू मेरी सेजा नू सोहनी बनाउना कर। दोहरा तन तरफत तब मिल न कहो, बिरह बिकल पयो अंग। सेज सुहाइये आन पे आ जरमो मुहे संग। आखन लगी हे प्यारे तेनू मिलन वास्ते मेरा मन तन तड़फ रहा है, तेरे विछोड़े विच मेरा शरीर जड़ा है व्याकुल होया पिया है। ते सेज सुहाइये आन पे हे प्यारे मेरी सेजा नू सुभाए मान करो, ते अज मैनू अपना मिलाप देना करो। भजे बदै हो चोर कह, तजे दिवै हो गार। ना तर संक विसार कर, मोसौ कर हो बहार। आखन लगी जेकर तुसी हुण इत्थों भजोगे ते मैं उच्ची उच्ची रोला पावांगी कि तुसी चोर हो ते तुसी मेरे घर आ के चोरी कीती है। इस तरह करके तुहानू गालां कढ़ांगी, तुहानू बदनाम कर देवांगी। इस वास्ते हे प्यारे बिना कोई डर कीतियां होया तू मेरे नाल प्रेम करना कर। कामा तुर हवै तरुण आवत पिया के पास, महा नरक सो डार यत दै जो जान नराश। वाखन लगी एक काम दी दुखी होई इस्त्री जद अपने प्यारे दे कोल आउंदी है, जेकर उहदा प्यारा उहदी मन दी भावना पूरी ना करे सगो उस नूं निराश करके वापस मोड़ देवे, तां उह मनुख महाकोर नरक दे विच जांदा है। इस तरह करके राजे नूं डरावे देण लगी है। तन अनंग जाके जगै ताहे न दै रत दान, तवन पुरख को डारयत जहां नरक की खान। आखन लगी जेकर इस्त्री दे मन दे विच काम वासना जागी होवे, उहदा प्यारा उहदे मन दी रीज नूं पूरा ना करे, ते ऐसे पुरश नूं नरक दे भयानक जो सजावां हन, जिथे नरक दे भयानक सजावां मिलदियां ने उत्थे उस नूं सुट्टिया जांदा है, क्योंकि उसने अपनी प्यारी दा मन तोड़िया हुंदा है। अड़िल राम जनी गृह जन्म बिधातै मोहे दया, तब मिल बेहित भेख जोग वो मैं लिया। आखन लगी परमात्मा ने मैनूं वेसवा दा जन्म दिता है, वेसवा दे घर विच मैनूं जन्म दिता, मैं तुहानू मिलन वास्ते ये जोगियां वाला भेस बना लिया। तुरत सेज हमरी अब आन सुहाई है, हो हवै दासी तब रहो ना मुहे तरसाए है। आखन लगी इस वास्ते कृपा करो मेरी सेजा ते आओ, ते इनू सोहना बनाउणा करो। मैं तुहाडी दासी हाँ, तुहाडी दासी बन के रहांगी, मैनू इउं तरसाउणा ना करो। दोहरा कहा पयो सुगरे पए, करत जुबन को मान। बिरहबान मोको लगे, बिरथा ना दी जय जान। ओ आखन लगी ठीक है तुसी बहुत सियाने हो, पर अपनी जवानी दा हंकार ना करो। तुहाडे विछोड़े दा तीर मैनू लग चुका है, ते हुण मैनू इस तरीके दे नाल व्यर्थ ना जान दियो। अड़िल बिरथा ना दी जय जान, मैन बस मैं पई, बिरहे समुंद के बीच बूढ़ सिर लाओ गई। आखन लगी कि इस समय नूं व्यर्थ ना जान दियो, मैं काम दे वस विच हो चुकी हाँ, तुहाडा प्रेम मेरे ते हावी है, मैं विछोड़े दे समुंदर विच सिर तक डुब चुकी हाँ। भोग करे बिन मोहे जान नहीं दीजी है, हाओ कनवारी निस हेर गुमान ना कीजी है। ओ आखन लगी कि मैनू मेल मिलाप कीते बिना, प्रेम कीते बिना मैनू छड्डो ना, मैनू इदा जान ना देना। तुसी इस प्रकार हंकार करके मेरा अपमान ना करो, मेरे प्यार दा अपमान ना करो। अड़िल दिसन दिसन के लोग तिहारे आवही, मन बांस तजे बात उहै भर पावही। वेसवा आखन लगी हे राजन तुहाडे कोल दहां दिशावां तों लोग चल के आउंदे ने, जो उहनां दे मन दी इच्छा हुंदी तुहाडे कोल वर प्राप्त करदे ने। कवन अभग्या मोर न तुम कह पाया, ਹਉ ਦਾਸਨ ਦਾਸੀ ਹੋਵੈ ਹਉ ਸੇਜ ਸੁਹਾਇ। ਤੇ ਆਖਣ ਲੱਗੀ ਫਿਰ ਮੇਰੇ ਕੋਲ ਐਸੀ ਕਿਹੜੀ ਗਲਤੀ ਹੋਈ ਹੈ ਜੋ ਤੁਸੀਂ ਮੈਨੂੰ ਮੇਰੇ ਮਨ ਇੱਛਤ ਫਲ ਦੇ ਨਹੀਂ ਰਹੇ। ਜੇਕਰ ਹੋਰ ਲੋਕਾਂ ਨੂੰ ਤੁਸੀਂ ਸਾਰੀਆਂ ਇੱਛਾਵਾਂ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਦੇ ਹੋ ਰਾਜਾ ਹੋਣ ਦੀ ਖਾਤਰ, ਤਾਂ ਫਿਰ ਮੇਰੀ ਵੀ ਇਹ ਇੱਕ ਮੰਗ ਹੈ ਤੇ ਇਹਨੂੰ ਤੁਸੀਂ ਪੂਰੀ ਕਰੋ। ਜੇਕਰ ਇਹਨੂੰ ਤੁਸੀਂ ਪੂਰੀ ਨਹੀਂ ਕਰਦੇ ਹੋ ਤਾਂ ਤੁਸੀਂ ਆਪਣਾ ਰਾਜਾ ਹੋਣ ਦਾ ਫਰਜ਼ ਜਿਹੜਾ ਹੈ ਉਹ ਨਿਭਾ ਨਹੀਂ ਰਹੇ, ਕਿਉਂਕਿ ਮੈਂ ਤੁਹਾਡੀ ਸੇਵਕਣ ਹਾਂ, ਤੁਹਾਡੇ ਕੋਲ ਆਈ ਹਾਂ, ਤੇ ਇਸ ਕਰਕੇ ਮੇਰੀ ਸੇਜਾਂ ਨੂੰ ਸੁਭਾਏ ਮਾਨ ਕਰੋ। ਮਨ ਤਰ ਸਿੱਖ ਨਿਹਿਤ ਤਾਮ ਤਿਹਾਰੇ ਆਇਓ, ਤੁਮ ਆਗਿਆ ਐਸੋ ਇਹ ਚਰਿਤ ਬਣਾਇਓ। ਰਾਜਾ ਆਖਣ ਲੱਗਾ, ਮੈਂ ਤਾਂ ਤੇਰੇ ਕੋਲ ਤੇਰੇ ਘਰ ਦੇ ਵਿੱਚ ਮੰਤਰ ਸਿੱਖਣ ਵਾਸਤੇ ਆਇਆ ਸੀ, ਤੇ ਤੂੰ ਅੱਗੋਂ ਐਸਾ ਚਰਿੱਤਰ ਜਿਹੜਾ ਹੈ ਉਹ ਮੇਰੇ ਨਾਲ ਖੇਡਿਆ ਹੈ। ਮੈਂ ਨਾ ਤੁਹਾਰੇ ਸੰਗ ਭੋਗ ਗਿਆ ਹੂੰ ਕਰੋ, ਹਉ ਧਰਮ ਛੂਟਣ ਕੇ ਹੇਤ ਅਧਿਕ ਮਨ ਮੈਂ ਡਰੋ। ਰਾਜਾ ਆਖਣ ਲੱਗਾ, ਮੈਂ ਤੇਰੇ ਨਾਲ ਭੋਗ ਕਿਉਂ ਕਰਾਂ? ਮੈਂ ਆਪਣੇ ਧਰਮ ਜਾਣ ਦੇ ਡਰ ਤੋਂ ਮਨ ਦੇ ਵਿੱਚ ਬਹੁਤ ਡਰਦਾ ਹਾਂ। ਜੇਕਰ ਮੈਂ ਪਰਾਇਆ ਸੰਗ ਕਰਦਾ ਹਾਂ ਤਾਂ ਮੇਰਾ ਧਰਮ ਜਿਹੜਾ ਹੈ ਉਹ ਭ੍ਰਿਸ਼ਟ ਹੁੰਦਾ ਹੈ। ਚਾਉ ਪਈ ਰਾਮ ਜਨੀ ਬਹੁ ਚਰਿੱਤਰ ਬਣਾਏ, ਹਾਏ ਪਾਏ ਬਹੁ ਭਾਂਤ ਦਿਖਾਏ। ਉਸ ਵੇਸਵਾ ਨੇ ਬੜੇ ਚਰਿੱਤਰ ਖੇਡੇ, ਬੜੇ ਹਾਵ ਭਾਵ ਕਰਕੇ ਰਾਜੇ ਨੂੰ ਵਸ ਕਰਨ ਦਾ ਪੂਰੇ ਯਤਨ ਕੀਤੇ, ਪੂਰੀਆਂ ਕੋਸ਼ਿਸ਼ਾਂ ਕੀਤੀਆਂ। ਜੰਤਰ ਮੰਤਰ ਤੰਤਰ ਅਤ ਕਰੇ, ਕੈਸੇ ਹੂੰ ਰਾਏ ਨ ਕਰ ਮੈਂ ਪਰੇ। ਬੜੇ ਜੰਤਰ ਮੰਤਰ ਤੰਤਰ ਕੀਤੇ, ਕਿਸੇ ਤਰੀਕੇ ਦੇ ਨਾਲ ਵੀ ਰਾਜਾ ਉਹਦੀ ਗੱਲਾਂ ਦੇ ਵਿੱਚ ਨਾ ਆਇਆ। ਅੜਿੱਲ ਚੋਰ ਚੋਰ ਕਹਿ ਉੱਠੀ ਸਵਾਂਗਨ ਜਾਏ ਕੈ, ਤਰਾਸ ਦਿਖਾਇਓ ਤਾਹੇ ਮਿਲਨ ਹਿਤ ਰਾਏ ਕੈ। ਉਹ ਆਪਣੇ ਘਰ ਦੇ ਵਿਹੜੇ ਵਿੱਚ ਆਖਿਰ ਚਲੀ ਗਈ ਤੇ ਚੋਰ ਚੋਰ ਕਰਕੇ ਉੱਚੀ ਆਵਾਜ਼ ਦੇ ਵਿੱਚ ਆਵਾਜ਼ਾਂ ਮਾਰਨ ਲੱਗ ਪਈ ਤੇ ਰਾਜੇ ਨੂੰ ਡਰਾਉਣ ਲੱਗੀ ਇਹ ਗੱਲ ਆਖ ਕੇ। ਬਹੁਰ ਕਹੀ ਤੇਰੇ ਆਏ ਬਾਤ ਸੁਣ ਲੀਜੀਐ, ਹਉ ਅਬੈ ਬਦੈ ਹੋ ਤੋਹੇ ਕਿ ਮੋਹੇ ਭਜੀ ਜੀਐ। ਉਹ ਆਖਣ ਲੱਗੀ, ਉਹ ਵੇਸਵਾ ਰਾਜੇ ਨੂੰ ਆਖਣ ਲੱਗੀ, ਮੇਰੀ ਗੱਲ ਸੁਣੋ, ਮੇਰੇ ਨਾਲ ਤੁਸੀਂ ਹੁਣ ਪ੍ਰੀਤ ਕਰੋ, ਜੇਕਰ ਨਹੀਂ ਕਰੋਗੇ ਤਾਂ ਮੈਂ ਤੁਹਾਨੂੰ ਲੋਕਾਂ ਦੇ ਵਿੱਚ ਚੋਰ ਆਖ ਕੇ ਬਣਵਾ ਦੇਵਾਂਗੀ। ਚੋਰ ਬਚਨ ਸੁਣ ਲੋਗ ਪਹੁੰਚੇ ਆਏ ਕੈ, ਤਿੰਨ ਪ੍ਰਤ ਕਹੇ ਸੋਤ ਉੱਠੀ ਬਹਿਰ ਰਾਏ ਕੈ। ਲੋਕੀ ਚੋਰ ਦੀ ਆਵਾਜ਼ ਸੁਣ ਕੇ, ਕਿੱਧਰੇ ਚੋਰ ਆਇਆ ਹੈ, ਸਾਰੇ ਉੱਠ ਕਰਕੇ ਉਸ ਵੇਸਵਾ ਦੇ ਵੱਲ ਆ ਗਏ ਜੋ ਚੋਰ ਚੋਰ ਕਰਕੇ ਆਵਾਜ਼ਾਂ ਲਗਾ ਰਹੀ ਸੀ। ਉਹਨਾਂ ਨੂੰ ਵੇਖ ਕੇ ਤੇ ਉਹ ਆਖਣ ਲੱਗੀ ਕਿ ਮੈਂ ਸੁੱਤੀ ਪਈ ਸੀ ਤੇ ਮੈਨੂੰ ਸੁਪਨੇ ਵਿੱਚ ਇੱਦਾਂ ਮਹਿਸੂਸ ਹੋਇਆ ਕੋਈ ਚੋਰ ਆਇਆ ਹੈ ਤੇ ਮੈਂ ਬਰੜਾ ਕੇ ਉੱਠ ਪਈ, ਮੈਨੂੰ ਪਤਾ ਨਹੀਂ ਚੱਲਿਆ। ਬਰੜਾਏ ਕਹਿ ਭਾਵ ਜਿਵੇਂ ਸੁਪਨੇ 'ਚ ਅਸੀਂ ਬੜਾਉਂਦੇ ਹਾਂ, ਤੇ ਉਹ ਅਸਲ ਦੇ ਵਿੱਚ ਹੈ ਕੁਝ ਵੀ ਨਹੀਂ ਸੀ, ਪਰ ਸੁਪਨੇ ਵਿੱਚ ਹੀ ਮੈਂ ਬਰੜਾ ਰਹੀ ਸੀ। ਗਏ ਧਾਮ ਤੇ ਕਹੇ ਉਹ ਮਿੱਤਰ ਘਉ ਕਰ ਪਕਰ, ਹਉ ਅਬੈ ਬਦੈ ਹੋ ਤੋਹੇ ਕਿ ਮੌਸਮ ਭੁਗ ਕਰ। ਉਹ ਸਾਰੇ ਲੋਕ ਇਹ ਗੱਲ ਸੁਣ ਕੇ ਆਪਣੇ ਘਰਾਂ ਨੂੰ ਚਲੇ ਗਏ। ਉਹ ਫਿਰ ਰਾਜੇ ਦੀ ਬਾਂਹ ਫੜ ਕੇ ਆਖਣ ਲੱਗੀ ਕਿ ਮੇਰੇ ਨਾਲ ਵੀ ਵਿਚਾਰ ਕਰੋ, ਨਹੀਂ ਤੇ ਮੈਂ ਤੁਹਾਨੂੰ ਚੋਰ ਚੋਰ ਆਖ ਕੇ ਬਣਾ ਦੇਵਾਂਗੀ। ਦੋਹਰਾ ਤਬੈ ਰਾਏ ਚਿੱਤ ਕੇ ਬਿਖੈ, ਐਸੇ ਕਿਹਾ ਬਚਾਰ, ਚਰਿੱਤ ਖੇਲ ਕਛ ਨਿਕਸਿਆ ਇਹ ਮੰਤਰ ਕਾ ਸਾਰ। ਰਾਜੇ ਨੇ ਆਪਣੇ ਮਨ ਦੇ ਵਿੱਚ ਸਾਰਾ ਕੁਝ ਵੇਖ ਕਰਕੇ ਵਿਚਾਰ ਕੀਤੀ ਕਿ ਹੁਣ ਇਸ ਥਾਂ ਤੋਂ ਕੋਈ ਨਾ ਕੋਈ ਚਰਿੱਤਰ ਖੇਡ ਕੇ ਹੀ ਬਾਹਰ ਨਿਕਲਿਆ ਜਾਣਾ ਹੈ। ਜਿਹੜਾ ਮੈਂ ਮੰਤਰ ਇੱਥੇ ਸਿੱਖਣ ਵਾਸਤੇ ਆਇਆ ਹਾਂ, ਉਸ ਮੰਤਰ ਦਾ ਨਿਚੋੜ ਇਹੀ ਹੈ ਕਿ ਕੋਈ ਨਾ ਕੋਈ ਛਲ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਦਿਮਾਗ ਜਿਹੜਾ ਹੈ ਲੜਾ ਕੇ ਤੇ ਇਸ ਵੇਸਵਾ ਦੇ ਕੋਲੋਂ ਨਿਕਲਿਆ ਜਾਵੇ। ਭਜੋ ਤੋ ਇੱਜਤ ਜਾਤ ਹੈ, ਭੋਗ ਕਿਉਂ ਤਰਮ ਜਾਏ, ਕਠਨ ਬਣੀ ਦਹੁ ਬਾਤ ਤਿਹ ਕਰਤਾ ਕਰੈ ਸਹਾਏ। ਤੇ ਫਿਰ ਉਸ ਵੇਲੇ ਰਾਜਾ ਸੋਚਣ ਲੱਗਾ, ਜੇਕਰ ਮੈਂ ਭੱਸਦਾ ਹਾਂ ਤੇ ਮੇਰੀ ਇੱਜ਼ਤ ਜਾਂਦੀ ਏ, ਜੇਕਰ ਮੈਂ ਵਿਚਾਰ ਕਰਦਾ ਹਾਂ ਮੇਰਾ ਧਰਮ ਭ੍ਰਸ਼ਟ ਹੁੰਦਾ ਏ। ਆਖਣ ਲੱਗਾ, ਬੜੀ ਮੁਸ਼ਕਲ ਵਾਲੀ ਸਥਿਤੀ ਆ ਬਣੀ ਹੈ, ਹੁਣ ਤਾਂ ਇਹ ਅਕਾਲ ਪੁਰਖ ਤੇਰਾ ਹੀ ਸਹਾਰਾ ਏ। ਉਸ ਸਮੇਂ ਵਾਹਿਗੁਰੂ ਦੇ ਅੱਗੇ ਰਾਜੇ ਨੇ ਬੇਨਤੀ ਅਰਦਾਸ ਕੀਤੀ, ਭੂਤ ਹੋਏ ਤਉ ਭਾਂਡ, ਬਹਿ ਸੁਤਾ ਤਉ ਬੇਸਿਆ ਹੋਏ, ਭੋਗ ਕਰੇ ਭੱਜ ਧਰਮ, ਭਜੇ ਬੰਦਾਵਤ ਸੋਏ। ਸੋਚਦਾ ਹੈ ਜੇਕਰ ਮੈਂ ਇਹਦੇ ਨਾਲ ਵਿਚਾਰ ਕਰਦਾ ਹਾਂ ਤੇ ਇਹ ਤੋਂ ਜਿਹੜਾ ਜੇ ਮੰਨ ਲਓ ਪੁੱਤਰ ਵੀ ਹੁੰਦਾ ਭੰਡ ਬਣੇਗਾ, ਜੇਕਰ ਲੜਕੀ ਹੁੰਦੀ ਵੇਸਵਾ ਬਣੇਗੀ,
ਵਿਚਾਰ ਕਰਕੇ ਮੇਰਾ ਧਰਮ ਭ੍ਰਿਸ਼ਟ ਹੁੰਦਾ ਹੈ ਤੇ ਜੇਕਰ ਮੈਂ ਹੁਣ ਦੌੜਦਾ ਹਾਂ ਤੇ ਚੋਰ ਚੋਰ ਆ ਕੇ ਮੇਰੀ ਬੇਇੱਜ਼ਤੀ ਕਰਵਾ ਦੇਵੇਗੀ, ਮੇਰੀ ਇੱਜ਼ਤ ਜਿਹੜੀ ਹੈ ਜਾਂਦੀ ਰਹੇਗੀ। ਚਾਓ ਪਈ ਕਹੇ ਓ ਸੁਨ ਹੋ ਤੁਮ ਬਾਤ ਪਿਆਰੀ, ਦੇਖਤ ਥੋ ਮੈਂ ਪ੍ਰੀਤ ਤਿਹਾਰੀ। ਰਾਜਾ ਆਖਣ ਲੱਗਾ, ਹੁਣ ਰਾਜੇ ਨੇ ਵੀ ਆਪਣੇ ਮਨ ਦੇ ਵਿੱਚ ਵਿਚਾਰ ਬਣਾਇਆ ਕਿ ਹੁਣ ਕੋਈ ਨਾ ਕੋਈ ਚਾਲ ਜਿਹੜੀ ਹੈ ਖੇਡਣੀ ਪੈਣੀ ਹੈ, ਕੋਈ ਨਾ ਕੋਈ ਚਰਿੱਤਰ ਜਿਹੜਾ ਹੈ ਖੇਡਣਾ ਪੈਣਾ ਹੈ ਆਪਣੇ ਬਚਾ ਹਿੱਤ। ਉਹ ਆਖਣ ਲੱਗਾ ਕਿ ਹੇ ਮੇਰੀ ਪਿਆਰੀ ਮੇਰੀ ਗੱਲ ਸੁਣ, ਮੈਂ ਤਾਂ ਅਸਲ ਦੇ ਤੇਰਾ ਪਿਆਰ ਵੇਖ ਰਿਹਾ ਸੀ, ਤੂੰ ਮੈਨੂੰ ਕਿਤਨਾ ਪ੍ਰੇਮ ਕਰਦੀ ਹੈ। ਤੁਮ ਸੀ ਤ੍ਰਿਆ ਹਾਥ ਜੋ ਪਰੈ, ਵੱਡੋ ਮੂੜ ਜੋ ਤਾਹੇ ਪ੍ਰਹਰੈ। ਆਖਣ ਲੱਗਾ ਜਦੇ ਹੱਥ ਵਿੱਚ ਤੇਰੇ ਵਰਗੀ ਸੋਹਣੀ ਇਸਤਰੀ ਆਉਂਦੀ ਹੋਵੇ ਤੇ ਉਹ ਮਨੁੱਖ ਤੇਰੇ ਵਰਗੀ ਸੋਹਣੀ ਇਸਤਰੀ ਹੱਥ ਵਿੱਚ ਆਉਂਦੀ ਹੋਈ ਨੂੰ ਛੱਡ ਦੇਵੇ ਤਾਂ ਉਹ ਤਾਂ ਫਿਰ ਬਹੁਤ ਵੱਡਾ ਮੂਰਖ ਗਿਣਿਆ ਜਾਵੇਗਾ। ਦੋਹਰਾ ਰੂਪਵੰਤ ਤੋਸੀ ਤ੍ਰਿਆ ਪਰੈ, ਜੋ ਕਰ ਮੈਂ ਆਏ ਤਾਹੇ ਦਿਆਗ ਮਨ ਮੈਂ ਕਰੈ, ਤਾਂ ਕੋ ਜਨਮ ਲਜਾਏ। ਆਖਣ ਲੱਗਾ ਤੇਰੇ ਵਰਗੀ ਸੋਹਣੀ ਰੂਪਵੰਤ ਇਸਤਰੀ ਜੇਕਰ ਹੱਥ ਵਿੱਚ ਆਉਂਦੀ ਹੋਵੇ ਤਾਂ ਉਸਨੂੰ ਹੱਥ ਤੋਂ ਪਰੇ ਕਰ ਦੇਣਾ, ਉਹਦੇ ਨਾਲ ਮੇਲ ਮਿਲਾਪ ਨਾ ਕਰਨਾ। ਤੇ ਇਹ ਤਾਂ ਇਉਂ ਹੈ ਕਿ ਜਨਮ ਲੈਣਾ ਹੀ, ਉਸ ਮਨੁੱਖ ਜਨਮ ਲੈਣਾ ਹੀ ਬੜੀ ਸ਼ਰਮ ਵਾਲੀ ਗੱਲ ਹੈ। ਪੋਸਤ ਭਾਂਗ ਅਫੀਮ ਬਹੁ ਲੀਜੈ ਤੁਰਤ ਮੰਗਾਏ, ਨਿਜ ਕਰ ਮੋਹੇ ਪਵਾਏ ਐ ਹਿਰਦੈ ਹਰਖੇ ਉਪਜਾਏ। ਰਾਜਾ ਆਖਣ ਲੱਗਾ ਹੇ ਪਿਆਰੀ, ਇਸ ਤਰ੍ਹਾਂ ਕਰੋ ਤੁਸੀਂ ਪੋਸਤ ਭੰਗ ਅਫੀਮ ਇਹ ਛੇਤੀ ਮੰਗਾ ਲਓ ਤੇ ਆਪਣੇ ਹੱਥਾਂ ਦੇ ਨਾਲ ਮੈਨੂੰ ਪਿਆਓ ਤੇ ਆਪਣੇ ਹਿਰਦੇ ਵਿੱਚ ਖੁਸ਼ੀ ਪ੍ਰਾਪਤ ਕਰੋ। ਤੁਮ ਮਦਰਾ ਪੀ ਵੋਹ ਕਨੋ, ਹਮਾ ਪਿਵਾ ਵੋਹ ਭੰਗ, ਚਾਰ ਪਹਿਰ ਕੋ ਮਾਨ ਹੋ ਭੋਗ ਤਿਹਾਰੇ ਸੰਗ। ਤੇ ਆਖਣ ਲੱਗਾ, ਰਾਜਾ ਆਖਣ ਲੱਗਾ, ਤੁਸੀਂ ਆਪ ਸ਼ਰਾਬ ਪੀਓ, ਮੈਨੂੰ ਆਪਣੇ ਹੱਥਾਂ ਦੇ ਨਾਲ ਭੰਗ ਬੁਲਾਓ ਤੇ ਫਿਰ ਮੈਂ ਤੁਹਾਡੇ ਨਾਲ ਪੂਰੇ ਚਾਰ ਪਹਿਰ ਤੱਕ ਵੀ ਵਿਚਾਰ ਕਰਾਂਗਾ, ਤੁਹਾਨੂੰ ਖੁਸ਼ ਕਰਾਂਗਾ। ਚਾਓ ਪਈ ਫੂਲ ਗਈ ਸੁਨ ਬਾਤ ਏ ਆਨੀ, ਭੇਦ ਅਭੇਦ ਕੀ ਬਾਤ ਨਾ ਜਾਨੀ, ਅਦਕ ਹਿਰਦੇ ਮੈਂ ਸੁਖੀ ਉਪਜਾਇਓ, ਅਮਲ ਕਹਿਓ ਸੋ ਤੁਰਤ ਮੰਗਾਇਓ। ਰਾਜੇ ਦੀ ਇਹ ਗੱਲ ਸੁਣ ਕੇ ਹੀ ਅਣਜਾਣ ਇਸਤਰੀ ਸ਼ਜੀਆ ਉਹ ਫੁੱਲ ਗਈ, ਉਹ ਇਸ ਗੱਲ ਦੇ ਭੇਦ ਨੂੰ ਬਿਲਕੁਲ ਵੀ ਸਮਝ ਨਾ ਸਕੀ ਤੇ ਹਿਰਦੇ 'ਚ ਬੜਾ ਹੀ ਸੁੱਖ ਪ੍ਰਾਪਤ ਕੀਤਾ। ਜਿਹੜੇ ਅਮਲ ਰਾਜੇ ਨੇ ਆਖੇ ਹੋਏ ਸਨ ਉਹ ਤੁਰੰਤ ਹੀ ਮੰਗਵਾ ਲਏ ਨੇ। ਦੋਹਰਾ ਪੋਸਤ ਭਾਂਗ ਅਫੀਮ ਬਹੁ ਗਹਿਰੀ ਭਾਂਗ ਕੁਟਹਾਏ, ਤੁਰਤ ਤਰਨ ਲਿਆਵਤ ਪਹੀ ਮਦ ਸਤ ਬਾਰ ਚਵਾਏ। ਉਸ ਇਸਤਰੀ ਨੇ ਕੀ ਕੀਤਾ ਕਿ ਪੋਸਤ ਭੰਗ ਅਫੀਮ ਤੇ ਡੂੰਘੀ ਘੋਟੀ ਹੋਈ ਭੰਗ ਜਿਹੜੀ ਸੀ ਵੀ ਮੰਗਵਾ ਲਈ ਤੇ 7 ਵਾਰ ਚਵਾ ਕੇ ਕੱਢੀ ਹੋਈ ਸ਼ਰਾਬ ਜਿਹੜੀ ਸੀਗੀ ਉਹ ਲੈ ਕਰਕੇ ਰਾਜੇ ਦੇ ਕੋਲ ਲਿਆ ਕੇ ਰੱਖੀ ਹੈ। ਹੜਿਲ ਰਾਏ ਤਬੈ ਚਤ ਪੀਤਰ ਕੀਆ ਬਚਾਰ ਹੈ, ਜਾਹੇ ਨਾ ਭਜਹੂੰ ਆਜ ਮੰਤਰ ਕਾ ਸਾਰ ਹੈ। ਰਾਜਾ ਆਪਣੇ ਮਨ ਦੇ ਵਿੱਚ ਵਿਚਾਰ ਕਰਨ ਲੱਗਾ ਕਿ ਜਿਹੜਾ ਮੰਤਰ ਮੈਂ ਇਸਦੇ ਕੋਲ ਸਿੱਖਣ ਵਾਸਤੇ ਆਇਆ ਸਨ ਉਸ ਮੰਤਰ ਦਾ ਅਸਲ ਤੇ ਨਿਚੋੜ ਇਹੀ ਹੈ ਕਿ ਮੈਂ ਇਸ ਵੇਸਵਾ ਦੇ ਨਾਲ ਵੀ ਵਿਚਾਰ ਬਿਲਕੁਲ ਨਹੀਂ ਕਰਨਾ। ਅਧਿਕ ਮਤ ਕਰ ਜਾਹੇ ਖਾਟ ਪਰ ਡਾਰ ਕੈ, ਹਉ ਸਾਠ ਮਹਰ ਦੈ ਭਜ ਹੋ ਧਰਮ ਸੰਭਾਰ ਕੈ। ਸੋਚਣ ਲੱਗਾ ਕਿ ਮੈਂ ਇਸ ਨੂੰ ਬਹੁਤ ਜ਼ਿਆਦਾ ਨਸ਼ਾ ਜਿਹੜਾ ਹੈ ਸ਼ਰਾਬ ਦਾ ਪਿਆ ਦੇਵਾਂਗਾ, ਸ਼ਰਾਬ ਪਿਲਾ ਕੇ ਨਸ਼ੇ ਵਿੱਚ ਮਸਤ ਕਰਕੇ ਮੰਜੀ ਤੇ ਲਟਾ ਕੇ ਤੇ ਆਪਣਾ ਧਰਮ ਸੰਭਾਲਦਾ ਹੋਇਆ 60 ਮੋਹਰਾਂ ਇਹਦੇ ਕੋਲ ਰੱਖ ਕੇ ਆ ਭੱਜ ਜਾਵਾਂਗਾ। ਦੋਹਰਾ ਅਰੀਤ ਨ ਜਾਣਤ ਪ੍ਰੀਤ ਕੀ, ਫੈਸਨ ਕੀ ਪ੍ਰਤੀਤ, ਵਿਛੂ ਵਿਸੀਅਰ ਬੇਸਿਆ ਕਹੋ ਕਵਨ ਕੇ ਮੀਤ। ਰਾਜੇ ਨੇ ਮਨ ਚ ਵਿਚਾਰ ਕੀਤੀ ਕਿ ਇਸ ਨੂੰ ਕੋਈ ਪ੍ਰੇਮ ਦੀ ਰੀਤ ਜਿਹੜੀ ਹੈ ਬਿਲਕੁਲ ਵੀ ਪਤਾ ਨਹੀਂ, ਇਹਦਾ ਪ੍ਰੇਮ ਸਿਰਫ ਪੈਸਿਆਂ ਦੀ ਖਾਤਰ ਹੈ, ਜਿਵੇਂ ਬਿੱਛੂ ਸੱਪ ਤੇ ਵੇਸਵਾ ਕਹਿੰਦੇ ਇਹ ਕਿਤੇ ਮਿੱਤਰ ਨਹੀਂ ਬਣ ਸਕਦੇ। ਪ੍ਰਾਈ ਇਸਤਰੀ, ਬਿਸੀਅਰ ਸੱਪ ਤੇ ਬਿੱਛੂ ਇਹ ਕਦੇ ਵੀ ਕਿਸੇ ਦੇ ਮਿੱਤਰ ਜਿਹੜੇ ਨੇ ਉਹ ਬਣ ਨਹੀਂ ਸਕਦੇ। ਤਾ ਕੋ ਮਦ ਪਿਆਇਓ ਕਨੋ, ਹੱਥ ਚਿਤ ਮੋਦ ਬੜਾਏ, ਮਤ ਸਵਾਈ ਖਾਟ ਪਰ ਆਪ ਭਜਨ ਕੇ ਪਾਏ। ਰਾਜੇ ਨੇ ਬੜੇ ਆਨੰਦਮਈ ਹੋ ਕੇ ਬੜੀ ਖੁਸ਼ੀ ਵਧਾ ਕੇ ਉਸ ਵੇਸਵਾ ਨੂੰ ਬੜੀ ਸ਼ਰਾਬ ਪਿਲਾਈ। ਫਿਰ ਉਸ ਨਸ਼ੇ ਵਿੱਚ ਮਸਤ ਕਰਕੇ ਮੰਜੇ ਉੱਪਰ ਹੀ ਸਵਾ ਦਿੱਤਾ ਤੇ ਆਪ ਦੌੜਨ ਵਾਸਤੇ ਤਿਆਰ ਹੋ ਗਿਆ। ਮਦਰਾ ਪਿਆਇਓ ਤਰਨ ਕਉ ਨਿਜ ਕਰ ਪਿਆਲੇ ਡਾਰ, ਇਹ ਛਲ ਸਉ ਤੇ ਹਿਮਤ ਕਰ ਰਾਖੀ ਖਾਟ ਸਵਾਰ। ਇਸਤਰੀ ਨੂੰ ਬਹੁਤ ਜ਼ਿਆਦਾ ਸ਼ਰਾਬ ਜਿਹੜੀ ਸੀ ਪਿਲਾਈ ਗਈ ਪਿਆਲੇ ਭਰ ਭਰ ਕੇ, ਤੇ ਇਸ ਤਰ੍ਹਾਂ ਛਲ ਕਰਕੇ ਰਾਜੇ ਨੇ ਬੜੇ ਸੁਖੈਨ ਢੰਗ ਦੇ ਨਾਲ ਮੰਜੀ ਉੱਪਰ ਉਸਨੂੰ ਸਵਾ ਦਿੱਤਾ। ਅੜਿਲ ਭਰ ਭਰ ਨਿਜ ਕਰ ਪਿਆਲੇ ਮਦ ਤਿਹ ਪਿਆਇਓ, ਰਾਮ ਜਨੀ ਸੋ ਅਦਕ ਸੁਨੇਹ ਜਤਾਇਓ। ਰਾਜੇ ਨੇ ਵੇਸਵਾ ਦੇ ਨਾਲ ਇਸ ਤਰੀਕੇ ਨਾਲ ਬੜਾ ਪਿਆਰ ਦਿਖਾਉਂਦੇ ਹੋਏ ਖੁਸ਼ੀ ਦੇ ਨਾਲ ਆਪਣੇ ਹੱਥੀਂ ਭਰ ਭਰ ਕੇ ਪਿਆਲੇ ਸ਼ਰਾਬ ਦੇ ਪਿਲਾ ਦਿੱਤੇ ਹਨ। ਮਤ ਹੋਏ ਸਵੈ ਗਈ ਰਾਏ ਤਬ ਲੋਕਿਓ, ਹਉ ਸਾਠ ਮੁਹਰ ਦੈ ਤਾਹੇ ਭਜਨ ਕੋ ਮਗ ਲਿਓ। ਜਿਸ ਵੇਲੇ ਵੇਸਵਾ ਸ਼ਜੀਆ ਨਾਂ ਦੀ ਔਰਤ ਨਸ਼ੇ ਵਿੱਚ ਮਸਤ ਹੋ ਗਈ ਤੇ ਰਾਜੇ ਨੇ ਸੱਠ ਮੋਹਰਾਂ ਦੇ ਕੋਲ ਰੱਖੀਆਂ ਤੇ ਆਪ ਭੱਜਣ ਵਾਸਤੇ ਰਾਹ ਫੜ ਲਿਆ। ਜੋ ਤੁਮ ਸੋ ਹਿਤ ਕਰੇ ਨਾ ਤੁਮ ਤਿਹ ਸੋ ਕਰੋ, ਜੋ ਤੁਮਰੇ ਰਸ ਧਰੇ ਨਾ ਤਿਹ ਰਸ ਤੁਮ ਧਰੋ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਜੇਕਰ ਕੋਈ ਪਰਾਈ ਔਰਤ ਜਾਂ ਕੋਈ ਐਸੀ ਵੀ ਵਿਚਾਰਨ ਔਰਤ ਤੁਹਾਡੇ ਨਾਲ ਪਿਆਰ ਕਰੇ, ਤੁਹਾਡੇ ਨਾਲ ਤੁਹਾਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰੇ, ਤਾਂ ਉਹਦੇ ਜਾਲ ਦੇ ਵਿੱਚ ਨਾ ਫਸੋ। ਜੋ ਤੁਹਾਡੇ ਨਾਲ ਇਸ ਪ੍ਰਕਾਰ ਤੁਹਾਡੇ ਰਸ ਵਿੱਚ ਤੁਹਾਡੇ ਪ੍ਰੇਮ ਦੇ ਵਿੱਚ ਢਲੇ, ਤੁਹਾਡੇ ਉੱਪਰ ਆਪਣਾ ਆਪ ਹਾਵ ਭਾਵ ਦਿਖਾ ਕੇ ਤੁਹਾਨੂੰ ਵੱਸ ਕਰਨ ਦੀ ਕੋਸ਼ਿਸ਼ ਕਰੇ, ਤਾਂ ਉਹਦੇ ਵੱਲ ਖਿੱਚੇ ਨਹੀਂ ਜਾਣਾ, ਉਹਦੇ ਵੱਲ ਆਪਣਾ ਪ੍ਰੇਮ ਜਿਹੜਾ ਹੈ ਉਹ ਵਧਾਉਣਾ ਨਹੀਂ। ਜਾ ਕੇ ਜਦ ਕੀ ਬਾਦ ਆਪ ਨਹਿ ਪਾਇਐ, ਹਉ ਤਾਕ ਜਿਤ ਕੋ ਭੇਦ ਨਾ ਕਬੂ ਹੂੰ ਜਤਾਇਐ। ਤੇ ਆਖਦੇ ਹਨ ਕਿ ਜੇਕਰ ਕਿਸੇ ਦੇ ਮਨ ਦੀ ਗੱਲ ਹੀ ਸਮਝ ਨਾ ਸਕੋ ਕਿ ਦੂਸਰੇ ਦੇ ਮਨ ਵਿੱਚ ਕੀ ਹੈ, ਐਸੇ ਵੀ ਵਿਚਾਰਨ ਔਰਤਾਂ ਜੇਕਰ ਉਹਨਾਂ ਦੇ ਭੇਦ ਨੂੰ ਤੁਸੀਂ ਬਿਲਕੁਲ ਨਹੀਂ ਜਾਣਦੇ, ਤਾਂ ਉਹਨਾਂ ਨੂੰ ਆਪਣਾ ਭੇਦ ਜਿਹੜਾ ਹੈ ਐਸੀਆਂ ਔਰਤਾਂ ਨੂੰ ਬਿਲਕੁਲ ਵੀ ਨਾ ਦੇਣਾ ਕਰੋ। ਦੋਹਰਾ ਰਾਏ ਭੱਜਿਓ ਤ੍ਰੇ ਮਤ ਕਰ ਸਾਠ ਮੁਹਰ ਦੈ ਤਾਹੇ, ਆਨ ਬਰਾਜਿਓ ਧੰਮ ਮੈਂ ਕਿਨਹੂੰ ਨਹੇਰਿਓ ਵਾਹੇ। ਇਉਂ ਫਿਰ ਜੋ ਰਾਜਾ ਸੀਗਾ ਉਹ ਇਸਤਰੀ ਕੋਲ ਸੱਠ ਮੋਹਰਾਂ ਰੱਖ ਕੇ ਨਸ਼ੇ ਵਿੱਚ ਉਸਨੂੰ ਮਸਤ ਕਰਕੇ ਤੇ ਆਪ ਆਪਣੇ ਘਰ ਦੇ ਵਿੱਚ ਆ ਗਿਆ। ਕਿਸੇ ਨੇ ਵੀ ਉਸਨੂੰ ਜਾਂਦਿਆਂ ਜਾਂ ਆਉਂਦਿਆਂ ਬਿਲਕੁਲ ਵੇਖਿਆ ਨਹੀਂ ਤੇ ਰਾਜੇ ਨੇ ਇਸ ਤਰੀਕੇ ਦੇ ਨਾਲ ਆਪਣਾ ਧਰਮ ਜਿਹੜਾ ਸੀ ਉਹ ਬਚਾ ਲਿਆ। ਹੜਿਲ ਤਬੈ ਰਾਏ ਗ੍ਰਹਿ ਆਏ ਸੋ ਪ੍ਰਣ ਐਸੋ ਕਿਉ, ਭਲੇ ਯਤਨ ਸੋ ਰਾਖ ਧਰਮ ਅਬ ਮੈਂ ਲਿਓ। ਉਸ ਵੇਲੇ ਰਾਜਾ ਆਪਣੇ ਘਰ ਦੇ ਵਿੱਚ ਆਇਆ ਤੇ ਮਨ ਵਿੱਚ ਇਉਂ ਪ੍ਰਣ ਕੀਤਾ, ਸੋਚਣ ਲੱਗਾ ਇਸ ਵਾਰੀ ਤਾਂ ਕੋਸ਼ਿਸ਼ ਕਰਕੇ ਬਚ ਗਿਆ, ਮੇਰਾ ਧਰਮ ਜਿਹੜਾ ਸੀ ਉਹ ਬਚ ਗਿਆ ਹੈ। ਦੇਸ਼ ਦੇਸ਼ ਨਿਜ ਪ੍ਰਭ ਕੀ ਪ੍ਰਭਾ ਬਖੇਰ, ਹਉ ਹਵਾਨ ਤ੍ਰਿਆ ਕਹਿ ਬਹੁਰ ਨ ਕਬ ਹੂੰ ਹੇਰ ਹਉ। ਆਖਣ ਲੱਗਾ ਇੱਕ ਅਕਾਲ ਪੁਰਖ ਦੇ ਅੱਗੇ ਬੇਨਤੀ ਕੀਤੀ, ਅਰਦਾਸ ਕੀਤੀ ਤੇ ਵਾਹਿਗੁਰੂ ਨੇ ਮੇਰੀ ਸਹਾਇਤਾ ਕੀਤੀ, ਮੇਰਾ ਧਰਮ ਬਚਾ ਲਿਆ। ਹੁਣ ਮੈਂ ਪੂਰੇ ਸੰਸਾਰ ਦੇ ਵਿੱਚ ਦੇਹ ਦਸ਼ਾਂਤਰਾਂ ਦੇ ਵਿੱਚ ਲੋਕਾਂ ਦੇ ਵਿੱਚ ਪਰਮੇਸ਼ਰ ਦਾ ਜਸ ਫੈਲਾਵਾਂਗਾ, ਵਾਹਿਗੁਰੂ ਦੀ ਵਡਿਆਈ ਕਰਾਵਾਂਗਾ ਕਿ ਇੱਕ ਵਾਹਿਗੁਰੂ ਦੇ ਕਰਕੇ ਮੇਰੀ ਇੱਜ਼ਤ ਮੇਰਾ ਧਰਮ ਜਿਹੜਾ ਹੈ ਉਹ ਬਚਿਆ ਹੈ, ਤੇ ਮੈਂ ਕਦੇ ਵੀ ਪਰਾਈ ਇਸਤਰੀ ਦੇ ਵੱਲ ਮੰਦੀ ਨਿਗਾਹ ਦੇ ਨਾਲ ਕਦੇ ਵੀ ਦੇਖਣਾ ਨਹੀਂ ਕਰਾਂਗਾ। ਦੋਹਰਾ ਵਹਿ ਪ੍ਰਤਗਿਆ ਤਦਨ ਤੇ ਵਿਆਪਤ ਮੋਹਿਆ ਮਾਹੇ, ਤਾ ਦਿਨ ਤੇ ਫਰ ਨਾਰ ਕਉ ਹੇਰਤ ਕਬਹੂ ਨਾਹੇ। ਤੇ ਆਖਣ ਲੱਗਾ ਉਸ ਦਿਨ ਤੋਂ ਹੀ ਰਾਜੇ ਨੇ ਆਪਣੇ ਮਨ ਦੇ ਵਿੱਚ ਇਹ ਪ੍ਰਣ ਕਰ ਲਿਆ। ਉਹ ਆਖਣ ਲੱਗਾ ਕਿ ਇਹ ਪ੍ਰਣ ਮੇਰੇ ਮਨ ਦੇ ਵਿੱਚ ਵਸਿਆ ਹੋਇਆ ਹੈ ਤੇ ਅਗਲੇ ਵੀ ਜੋ ਲੋਕ ਹਨ, ਮੇਰੀ ਪਰਜਾ ਹੈ, ਮੈਂ ਉਹਨਾਂ ਦੇ ਵਿੱਚ ਵੀ ਇਹੀ ਉਪਦੇਸ਼ ਕਰਾਂਗਾ, ਇਹੀ ਲੋਕਾਂ ਨੂੰ ਸਿੱਖਿਆ ਦੇਵਾਂਗਾ ਕਿ ਕਦੇ ਵੀ ਪਰਾਈ ਇਸਤਰੀ ਦੇ ਵੱਲ ਬੁਰੀ ਨਿਗਾਹ ਦੇ ਨਾਲ ਤੱਕਣਾ ਨਹੀਂ, ਕਿ ਇਹਦੇ ਨਾਲ ਕਿਤਨਾ ਮਨੁੱਖ ਜਿਹੜਾ ਹੈ ਉਹ ਵੀ ਵਿਚਾਰੀ ਜਾਂ ਕਿਤਨੇ ਨੀਵੇਂ ਪੱਧਰ ਦੇ ਉੱਪਰ ਜੀਵਨ ਦਾ ਡਿੱਗ ਜਾਂਦਾ ਹੈ ਤੇ ਕਿੱਥੋਂ ਤੱਕ ਉਹਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਵਾਸਤੇ ਇੱਕ ਅਕਾਲ ਪੁਰਖ ਦੀ ਅਰਾਧਨਾ ਕਰਨ ਦਾ ਉਪਦੇਸ਼ ਆਪਣੇ ਸੰਸਾਰ ਦੇ ਜਾਂ ਆਪਣੀ ਜੋ ਦੇਸ਼ ਦੇ ਪ੍ਰਜਾ ਹੈ ਉਹਨੂੰ ਦੇਣਾ ਕਰਾਂਗਾ। ਸੋ ਚਰਿੱਤਰ ਦੇ ਅਖੀਰ ਵਿੱਚ ਸਾਹਿਬ ਜੀ ਬਚਨ ਕਰਦੇ ਨੇ ਕਿ ਇਹ ਤਸ਼੍ਰੀ ਚਰਿੱਤਰ ਪਖਿਆਨੇ ਪੁਰਸ਼ ਚਰਿੱਤਰੋ ਮੰਤਰੀ ਭੂਪ ਸੰਭਾਦੋ, खोड़ समो जरितर समापतम सत शुभ सत हफजू। साहब जी वचन करते हैं कि इस तरीके दे नाल श्री चरित्रो पाखियान दा पुरुष चरित्र दा, क्योंकि पहला दरिया चरित्र सी, हुण इहदे विच राधे ने अपना चरित्र खेडिया है, पुरुष चरित्र है, अपने बचाहित राजे ने चरित्र खेडिया है। सो इस तरीके दे नाल पुरुष चरित्र दा जो राजे दे मंत्री दी आपसी वार्तालाप दा 16वां चरित्र समाप्त होया है, शुभ संपूर्ण होया है। सो गुरु प्यारी साध संगत जी, यह श्री चरित्रोपाख्यान का 16वां चरित्र, जिस विच सतगुरु महाराज जी ने एक राजा ते वेसवा दा प्रसंग जिहड़ा है खोल करके दर्शाया है। सो इस विच सतगुरु महाराज जी ने जो प्रसंग दी महान सिख्या है, जिवें कि हथ गुरु जी वचन कर रहे ने कि रीत ना जानत प्रीत की, फैसन की प्रतीत, बिछू बिसियर बेसया कहो कवन के मीत। सतगुरु जी इस प्रसंग दे विच ही सिख्या देना कर रहे हन कि बिछू ते सप ते वेसवा इह कदे वी किसे दे मित्र नहीं बन सकदे। ते जो हथगुरु महाराज जी ने दसवें सरूप दे विच वचन कीता है, इस प्रसंग राही खोल करके 16वें चरित्र दे विच उही वचन साहिब जी 5वें सरूप दे विच वी करदे हन। साहिब श्री गुरु अर्जन देव साहिब महाराज दा पावन वचन है श्री गुरु ग्रंथ साहिब महाराज दी गुरबाणी दे विच कि जैसा जैसा संग बिसियर सिउं है रे, तैसो ही इह परग रिहो। कि जिवें पराया घर जिहड़ा है, पराया संग जिहड़ा है, उह इउं है जिवें सप दा संग करना, जिवें सप किसे दा मित्र नहीं बनदा, इवें पराया संग जिहड़ा है इह कदे वी किसे दा मित्र नहीं बनदा। सो हथगुरु महाराज ने सानूं महान सिक्ख्या जिहड़ी है गुरबाणी अंदर देना कीती है कि इह कि निज नारी संग नेहो तुम नित वढइयो, पर नारी किसे जा सुपने भूल होना जइयो हो। अपनी इस्त्री तो अलावा किसी होर पराई इस्त्री दे बारे बिल्कुल भी सोचना नहीं, उहदी सेज उपर जाण दी दूर दी गल है, सुपने विच भी उहदे बारे सोचना जां विचारना इह क्रहत है। इह बिल्कुल सानूं गुरु साहिब ने वर्जित कीता होया है कि बिल्कुल भी गुरु के सिख ने, गुरु के खालसे ने मन करके भी उहदी सेजा उपर जाणा नहीं, सिर करके तां बहुत दूर दी गल है। सो महान सिख्या हथगुरु महाराज ने इस 16वें चरित्र दे राही खोल करके दर्शाई है कि मन दा जब दृढ़ कर लेना है कि पराया संग जिहड़ा है उह सब दी दोस्ती दी ही न्याई है, इह कदे वी किसे दे मित्र नहीं बन सकदे। आम तौर ते कहावत है कि जिहड़े सप हुंदे ने इक दे मित नहीं बनदे। सो है कि इसे प्रकार जो पराया संग है इह कदे वी साडा मित्र नहीं बन सकदा, कदे वी साडा जिहड़ा है उह भला नहीं कर सकदा। इहदे विच जीव दी बदनामी ही हुंदी है, जीव नूं धोखा ही मिलदा है, मनुख सगों होर दुखी हुंदा है। सो होर सिख्या इस प्रसंग दे विचों सतगुरां दी कृपा दे नाल मिली है कि जिवें उह राजा उह इक गंभीर समस्या विच फस गया सी। इक पासे तां जिहड़ी उह वेसवा सीगी, उहने दो शर्तां रखियां होईयां सन राजे वास्ते कि जां तां उहनां विचार करे, जो विचार उह नहीं करदा तां चोर चोर आ के लोकां 'च बना देवेगी। हुण जेकर उह नहीं करदा तां उह चोर बनदा सी, दी बेइज्जती हुंदी सी, राजा सी आखिर लोकां 'च बेइज्जती हुंदी सी, ते जेकर उहदे नाल विचार करदा उह धर्म जांदा सी। इक पासे इज्जत सी, इक पासे धर्म सी, हुण राजा ने अपनी इज्जत वी बचाउणी सी, धर्म वी बचाउणा सी, इस करके उहनूं कुछ समझ नहीं आ रही सी कि हुण उह की करे, क्योंकि आखिर औरत दे चरित्र विच फस चुका सी। फिर उसने एक अकाल पुरख का सहारा लिया। जिस वेले कोई भी मुश्किल आ के बन जावे, कोई समझ ना पवे कि हुण की कीता जावे, तो एक अकाल पुरख का सहारा लईए, सारे मुश्किलां हल हो जांदियां हन। उसे वेले ही राजे दे मन विच भी विचार आया कि उह छल करके ही उस औरत नूं उहदे छलावे विचों बाहर निकल सकता है। वाहिगुरु रहमत की दिमाग च ऐसा चरित्र पाया कि उस चरित्र दे नाल राजे ने बेसवाद वो अपना छुटकारा पाया, उहदी इज्जत भी बच गई, उहदा धर्म भी बच गया, ते उसने अकाल पुरख दा शुकराना कीता, ते मन च विचार बनाया कि अक वाहिगुरु दी कृपा दे नाल मैं बचिया हाँ, ते लोकां दे विच भी यही प्रचार करांगा, यही उपदेश करांगा कि रब दा ही नाम जपो ते पराए संग वल कदे भी तकना ना करो। उसने जो वेख्या सी उस तो बहुत भै भीत हो चुका सी। जिहड़ियां इह बदचलन औरतां हुंदियां हन, किन्ने हद तक मनुख नूं गराउण वास्ते चलियां जांदियां हन कि पूरे तौर ते मनुख नूं ਗ੍ਰਸ ਲੈਂਦੀਆਂ ਨੇ, ਫਸਾ ਲੈਂਦੀਆਂ ਨੇ ਕਿ ਅਸੀਂ ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ, ਫਿਰ ਘਰ ਛੋੜਿਆ ਆਪਣਾ ਪਰ ਪੁਰਖਿਆਂ ਨਾਲ ਪਿਆਰ, ਜੋ ਪਰਾਇਆ ਬੰਦਿਆਂ ਨਾਲ ਪਿਆਰ ਪਾਉਂਦੀਆਂ ਹਨ, ਵਿਚਾਰ ਕਰਦੀਆਂ ਹਨ ਐਸੀਆਂ ਵੱਧ ਚੱਲਣ ਔਰਤਾਂ, ਉਹਨਾਂ ਦੇ ਕੋਲੋਂ ਭਲੇ ਪੁਰਸ਼ ਜਿਹੜੇ ਹਨ ਉਹ ਭਿਆ ਹੀ ਖਾਂਦੇ ਹਨ, ਕਿਉਂਕਿ ਉਹਨਾਂ ਨੂੰ ਆਪ ਦਾ ਕਿਸੇ ਦੇ ਕੋਈ ਸ਼ਰਮ ਕਿਹਦਾ ਧਰਮ ਉਹਨਾਂ ਦਾ ਹੁੰਦਾ ਨਹੀਂ, ਅਤੇ ਜਿਹੜਾ ਸ਼ਰਮ ਜਾਂ ਧਰਮ ਹੁੰਦਾ ਹੈ ਉਹਦਾ ਵੀ ਇਹ ਰਹਿਣ ਨਹੀਂ ਦਿੰਦੀਆਂ। ਇਸ ਕਰਕੇ ਜੋ ਭਲੇ ਪੁਰਸ਼ ਹੁੰਦੇ ਹਨ ਐਸੀਆਂ ਵੱਧ ਚੱਲਣ ਔਰਤਾਂ ਕੋਲੋਂ ਗੁਰੇਜ਼ ਰੱਖਦੇ ਹਨ। ਇਸੇ ਕਰਕੇ ਮਹਾਰਾਜ ਨੇ ਸਾਨੂੰ ਪੂਰਨ ਤੌਰ 'ਤੇ ਸੁਚੇਤ ਕੀਤਾ ਹੈ ਕਿ ਐਸੀਆਂ ਵੱਧ ਚੱਲਣ ਔਰਤਾਂ ਦਾ ਵਸਾਹ ਨਹੀਂ ਕਰਨਾ, ਇਹਨਾਂ ਤੋਂ ਬਚ ਕੇ ਰਹਿਣਾ ਹੈ, ਸਾਵਧਾਨ ਰਹਿਣਾ ਹੈ, ਇਹਨਾਂ ਦੇ ਵਾਸਤੇ ਨਹੀਂ ਆਉਣਾ, ਕਿਉਂਕਿ ਇਹ ਮਨੁੱਖ ਨੂੰ ਇਹ ਆਪਤਾਂ ਆਪਣੇ ਡਿੱਗੇ ਆਚਰਣ ਵਾਲੀਆਂ ਹੁੰਦੀਆਂ ਹੀ ਨੇ, ਆਪਤਾਂ ਪਰਮਾਤਮਾ ਦੇ ਘਰੋਂ ਧਰਕਾਰੀਆਂ ਗਈਆਂ ਹੁੰਦੀਆਂ ਨੇ, ਦੁਨਿਆਵੀ ਖਸਮ ਨੇ ਵੀ ਇਹਨਾਂ ਨੂੰ ਛੱਡਿਆ ਹੁੰਦਾ ਹੈ, ਪਰਮਾਤਮਾ ਵੱਲੋਂ ਇਹਨਾਂ ਦੀ ਆਤਮਾ ਦੁਰਕਾਰੀ ਗਈ ਹੁੰਦੀ ਹੈ। ਜੇਕਰ ਅਸੀਂ ਇਹਨਾਂ ਸੰਗ ਕਰਾਂਗੇ ਤਾਂ ਅਸੀਂ ਵੀ ਸਮਾਜ ਵਿੱਚ ਇੱਜ਼ਤ ਨਹੀਂ ਪਾਵਾਂਗੇ, ਅਤੇ ਪਰਮਾਤਮਾ ਦੇ ਕਾਰਨ ਸਾਡੀ ਆਤਮਾ ਜਿਹੜੀ ਹੈ ਉਹ ਸੰਤੁਸ਼ਟ ਨਹੀਂ ਹੋ ਪਾਏਗੀ, ਸਾਡੀ ਆਤਮਾ ਨੂੰ ਵੀ ਕੋਈ ਟਿਕਾਣਾ ਜਿਹੜਾ ਹੈ ਉਹ ਮਿਲ ਨਹੀਂ ਪਾਵੇਗਾ। ਇਸੇ ਕਰਕੇ ਸਾਹਿਬਾਂ ਨੇ ਸਾਡੇ ਵਾਸਤੇ ਹੀ ਸਿੱਖਿਆ ਮਹਾਨ ਬਖਸ਼ਿਸ਼ ਕੀਤੀ ਹੈ ਕਿ ਨਿਤ ਨਾਰੀ ਸੰਗ ਨੇ ਹੋ ਤੁਮ ਨਿਤ ਵਡਈਓ ਹੋ, ਪਰ ਨਾਰੀ ਕੀ ਸੇਜਾ ਸੁਪਨੇ ਭੂਲ ਹੋਣਾ ਜਾਈਓ, ਆਪਣੀ ਨਿਜ ਨਾਰ ਦੇ ਨਾਲ ਆਪਣੀ ਧਰਮ ਪਤਨੀ ਦੇ ਨਾਲ ਨਿਤ ਹੀ ਪ੍ਰੇਮ ਕਰਨਾ ਕਰੋ। ਇੱਕ ਸਿੰਘ ਵਾਸਤੇ ਵੀ ਇਹੀ ਹੁਕਮ ਅਤੇ ਇੱਕ ਗੁਰੂ ਦੀ ਧੀ ਵਾਸਤੇ ਕੌਰ ਵਾਸਤੇ ਵੀ ਇਹੀ ਹੁਕਮ ਹੈ ਸਾਹਿਬਾਂ ਦਾ, ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਪਰਾਏ ਮਰਦ ਵੱਲ ਤੱਕਣਾ ਨਹੀਂ, ਬੁਰੀ ਨੀਅਤ ਦੇ ਨਾਲ ਮੰਦ ਵਾਸਨਾ ਦੇ ਨਾਲ, ਤਾਂ ਹੀ ਸਾਹਿਬਾਂ ਸਾਡੇ ਉੱਪਰ ਪੂਰਨ ਖੁਸ਼ੀ ਹੋਵੇਗੀ, ਸਤਿਗੁਰਾਂ ਦੀ ਖੁਸ਼ੀਆਂ ਦੇ ਪਾਤਰ ਬਣ ਸਕਾਂਗੇ, ਲੋਕ ਤੇ ਪਰਲੋਕ ਸੁਹੇਲਾ ਬਣ ਸਕੇਗਾ। ਸੋ ਸਤਿਗੁਰੂ ਮਹਾਰਾਜ ਜੋ ਚਰਿੱਤਰ ਉਚਾਰਨ ਕੀਤੇ ਹੋਏ ਹਨ ਇਹਨਾਂ ਰਾਹੀਂ ਸਾਨੂੰ ਮਹਾਨ ਸਿੱਖਿਆ ਜੀਵਨ ਦੇ ਗ੍ਰਹਿਣ ਕਰਨ ਵਾਸਤੇ ਮਿਲਦੀ ਹੈ। ਸੋ ਲੋੜ ਹੈ ਗੁਰਬਾਣੀ ਪੜ੍ਹਨ ਦੀ, ਵਿਚਾਰਨ ਦੀ, ਅਤੇ ਮਹਾਨ ਸਿੱਖਿਆ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਦੇ ਵੇ ਧਾਰਨ ਕਰਕੇ ਜੀਵਨ ਨੂੰ ਸੁਖੀ ਅਤੇ ਆਨੰਦਮਈ ਬਣਾਉਣ ਦੀ। ਸੋ ਸਤਿਗੁਰੂ ਦੀ ਕਿਰਪਾ ਕਰਨ, ਸੋ ਗੁਰੂ ਪਿਆਰੀ ਸਾਧ ਸੰਗ ਜਿਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ, ਗੁਰਮਤ ਵਿਚਾਰਾਂ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ, ਗੁਰੂ ਸਾਹਿਬ ਜੀ ਅੱਗੇ ਤੋਂ ਸਮਤ ਬਖਸ਼ਣ ਤਾਂ ਕਿ ਸਜੇ ਢੰਗ ਦੇ ਨਾਲ ਗੁਰਮਤ ਵਿਚਾਰਾਂ ਕਰ ਸਕੀਏ। ਸੋ ਅੰਤ ਵਿੱਚ ਪਿਆਰ ਦੇ ਨਾਲ ਫਤਿਹ ਬੁਲਾਉਣਾ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।